ਉਹਦੇ ਕਰਤਾ ਸਭ ਕੁਛ ਹੈ, ਤੁਸੀਂ ਕਾਹਦੀ ਗਾਹ ਕੀ ਹੈ ਤੁਹਾਡੇ ਕੋਲ? ਇਹ ਸ਼ਹਿਰ ਵਿੱਚ ਸਭ ਕੁਛ ਹੈ, ਇੱਥੇ ਫੀ ਵੀ ਹੈ ਤੇ ਸ਼ਰਾਬ ਵੀ ਹੈ ਤੇ ਜੂਆ ਵੀ ਹੈ, ਤੁਸੀਂ ਕੀ ਕਰਨਾ ਹੈ? ਇੱਥੇ ਗੁਰਦੁਆਰਾ ਵੀ ਹੈ, ਕਥਾ ਵੀ ਹੈ, ਕੀਰਤਨ ਵੀ ਹੈ, ਇਹ ਸ਼ਹਿਰ 'ਚ ਸਭ ਕੁਛ ਹੈ। ਸਵਾਲ ਤੁਹਾਡੀ ਗਾਹ ਕੀ ਗਾਹਦੀ ਹੈ? ਗੁਰੂ ਦੀ ਗਾਹ ਦੀ ਲੋੜ ਹੈ। ਇਹੀ ਹੈ ਵੀ ਤੇਰੀ ਗਾਹ ਕੀ ਗਾਹਦੀ ਹੈ? ਇੱਥੇ ਤਾਂ ਸਭ ਕੁਛ ਹੈ, ਤੇਰੇ ਹਿੱਤ ਵਿੱਚ ਕੀ ਹੈ? ਰਾਮ ਨਾਮ, ਰਾਮ ਨਾਮ ਹੈ ਤੇਰੇ ਹਿੱਤ ਵਿੱਚ, ਇੱਥੇ ਤਾਂ ਸਭ ਕੁਛ ਹੈ। ਉਹ ਜਿਹੜਾ ਸਭ ਕੁਛ ਵਾਲੇ ਮਰ ਗਏ ਸਾਰੇ ਹੀ, ਰੰਜਤ ਮੰਜਤ ਜੋਗੀ ਜਤੀ ਸੰਨਿਆਸੀ ਡੁੱਬ ਗਏ, ਜੇ ਤੈਂ ਬਚਣਾ ਤਾਂ ਆਹੀ ਲਈ ਆਏ ਦੁਕਾਨ ਤੇ ਹੀ ਜਾਈ, ਉਹਦੇ ਘਰ ਤਾਂ ਸਭ ਕੁਛ ਹੈ। ਇਹ ਕਹਿੰਦਾ ਸਾਨੂੰ ਗਿਆਨ ਹੈ, ਗਿਆਨ ਤਾਂ ਤੁਹਾਡਾ ਸਾਬਤ ਕਰ ਦੇਣਾ ਕਿੰਨਾ ਕਿਆ ਤੁਹਾਨੂੰ, ਤੁਹਾਡਾ ਪੜਦਾ ਹੀ ਚੱਕ ਦੇਣਾ ਸਾਰਾ ਹੀ, ਪੜਦਾ ਤੇ ਚੱਕ ਨਹੀਂ ਦਿੱਤਾ ਸੀ ਭਗਤਾਂ ਨੇ। ਗੁਰਮੁਖ ਕਿਸੇ ਦਾ ਪੜਦਾ ਗੁਰਬਾਣੀ ਨਹੀਂ ਰਹਿਣ ਦਿੰਦੀ, ਅਰਥ ਹੋਣੇ ਚਾਹੀਦੇ ਨੇ, ਸਭ ਦੇ ਪੜਦੇ ਚੱਕ ਦੇਣੇ ਨੇ, ਪੜਦਾ ਵਜਣਾ ਕਿਸੇ ਦਾ ਵੀ ਨਹੀਂ। ਪ੍ਰਚਾਰ ਕਰਨ ਵਾਲੇ ਹੋਰ ਬਥੇਰੇ ਨੇ, ਇਹ ਤਾਂ ਜਿਹੜੀ ਮੂੰਹ ਚੋਂ ਗੱਲ ਗਈ ਆਵਾਜ਼ ਚਲੀ ਗਈ, ਸਰਵਵਿਆਪੀ ਹੋ ਗਈ ਜਦੇ ਉਹ। ਹਾਂਜੀ,
ਰਾਜ ਭੋਗ ਅਰ ਸਦਰ ਸਿੰਘਾਸਨ ਬਹੁਤ ਸੁੰਦਰ ਰਮਨਾ ਪਾਨ ਕਪੂਰ ਸਵਾਸਕ ਚੰਦਨ ਅੰਤ ਤੋਂ ਮਰਨਾ।
ਇੱਥੇ ਕੀ ਹੈ? ਬੜੇ ਬੜੇ ਰਾਜੇ ਨੇ।
ਰਾਜ ਭੋਗ ਅਰ ਸਦਰ ਸਿੰਘਾਸਨ ਬਹੁਤ ਸੁੰਦਰ ਰਮਨਾ,
ਭਾਈ ਰਾਜੇ ਨੇ ਇੱਥੇ ਬੜੇ ਬੜੇ ਰਾਜ ਭੋਗ ਦੇ, ਸਦਰ ਸਿੰਘਾਸਨ ਨੇ ਉਹਨਾਂ ਕੋਲ, ਲੋਕ ਸਲਾਮਾਂ ਕਰਦੇ ਨੇ। ਆਖਰ ਐਂਡ ਕੀ ਹੈ? ਬਹੁਤ ਇਸਤਰੀਆਂ ਭੋਗਦੇ ਨੇ, ਹੋਰ ਕੁਛ ਵੀ ਨਹੀਂ। ਇਹ ਗੱਲ ਆਣਗੇ ਹੋਰ ਗੱਲ, ਅੰਤ ਤੋਂ ਮਰਨਾ ਉਹਨਾਂ ਨੇ ਵੀ ਹੈ।
ਪਾਨ ਕਪੂਰ ਸਵਾਸਕ ਚੰਦਨ,
ਉਹ ਚੰਦਨ ਹੈ, ਕਪੂਰ ਹੈ, ਸਵਾਸ ਵਾਲੀਆਂ ਚੀਜ਼ਾਂ ਮਹਿੰਗੀਆਂ ਨੇ, ਕੇਸਰ ਵਗੈਰਾ ਉਹਨਾਂ ਨੂੰ ਮਿਲਦਾ, ਗਰੀਬ ਨੂੰ ਨਹੀਂ ਮਿਲਦਾ ਨਾ। ਉਹ ਕਬੀਰ ਤਾਂ ਕਹਿੰਦਾ ਜੋ ਕੀ ਭੂਸੀ ਖਾ ਕੇ ਗੁਜ਼ਾਰਾ ਕਰ ਲਓ, ਮੈਂ ਜੋ ਦਾ ਛਾਣ ਪੂਰਾ ਹੀ ਖਾ ਲਾਂਗੇ ਅਸੀਂ। ਪਰ ਉਹਨਾਂ ਦਾ ਰਿਕਾਰਡ ਹੈ, ਉਹਨਾਂ ਦਾ ਨਾਮ ਰਹਿ ਗਿਆ ਕਬੀਰ ਦਾ, ਇਹਨਾਂ ਨੂੰ ਕਿਸੇ ਨੇ ਨੀ ਪੁੱਛਿਆ, ਸਰਦਾਰ ਸਿੰਘਾਸਨ ਵਾਲਿਆਂ ਨੂੰ ਕੋਈ ਨੀ ਪੁੱਛਦਾ। ਉਹਨਾਂ ਨੂੰ ਜੰਮ ਮਾਰ ਕੇ ਪੁੱਠੀਆਂ ਹਟਕੜੀਆਂ ਲੈ ਜਾਂਦੇ ਨੇ, ਕਬੀਰ ਦੇ ਜੰਮ ਨੇੜੇ ਵੀ ਨੀ ਆਉਂਦਾ। ਜੰਮ ਕੰਕਰ ਨੇੜੇ ਨਾ ਆਵੇ, ਨੇੜੇ ਵੀ ਨੀ ਆਉਂਦਾ ਜੰਮ, ਉਹਦੇ ਛੇਕ ਆਉਂਦਾ ਜੰਮ ਨੂੰ ਉਹ ਤੋਂ। ਉਹਨਾਂ ਨੂੰ ਹਟਕੜੀਆਂ ਮਾਰ ਲੈਂਦੇ ਨੇ ਪੁੱਠੀਆਂ। ਇਹੀ ਕਰਨਗੇ ਨਾ ਪੈਸੇ ਵਾਲੇ ਆਦਮੀ, ਹੋਰ ਕੀ ਕਰ ਲੈਣਗੇ? ਦੁਨਿਆਵੀ ਚੀਜ਼ਾਂ ਹੀ ਨੇ ਨਾ ਪਦਾਰਥ ਦੇ, ਕਿੰਨਾ ਕੁ ਦਿਨ ਜਿੰਨੀ ਜ਼ਿੰਦਗੀ ਉਹਨਾਂ ਚਿਰ ਭੋਗ ਲੈਣਗੇ ਨਾ, ਹੋਰ ਕੋਈ ਤਾਂ ਕੁਛ ਨੀ ਇੱਥੇ ਰੱਖਿਆ। ਬਾਅਦ ਚ ਕੀ ਹੈ? ਬਸ ਉਹੀ ਕਾਲ ਕੋਠੜੀ, ਉਹੀ ਕਾਲ ਕੋਠੜੀ ਹੈ, ਤ੍ਰੇਤੇ ਚ ਕਾਲ ਕੋਠੜੀ ਚ ਹੈ, ਤ੍ਰੇਤੇ ਵਿੱਚ ਕਾਲ ਕੋਠੜੀ ਚਲਾ ਜਾਂਦਾ। ਅੱਖਾਂ ਦੇ ਜਿਹੜੀਆਂ ਦੇਖਦੀਆਂ ਵੀ ਨੀ ਰਹਿੰਦੀਆਂ, ਦੇਰੀ ਹਨੇਰੇ ਖੂਹ ਸੁੱਟ ਦਿੰਦੇ ਨੇ ਜਾ ਕੇ, ਨਾ ਕੋਈ ਦੀਦਾ ਨਾ ਕੋਈ ਸੁਣਦਾ। ਆਤਮ ਦਾ ਗਿਆਨ ਹੈ, ਹੋਰ ਇਹਨੂੰ ਕੋਈ ਗਿਆਨ ਨੀ ਸ੍ਰਿਸ਼ਟੀ ਦਾ, ਆਤਮ ਦੇ ਗਿਆਨ ਤੇ ਛੁੱਟ ਕੋਈ ਗਿਆਨ ਨੀ। ਬਸ ਹੁਣ ਆਤਮ ਦੇ ਗਿਆਨ ਤੋਂ ਭੱਜਿਆ ਹੋਇਆ, ਉੱਥੇ ਨੂੰ ਸੁੱਟ ਕੇ ਆਤਮ ਦਾ ਗਿਆਨ ਕਰਨਾ ਵੀ ਇੱਥੇ ਜੁੜਿਆ ਰਹਿੰਦਾ, ਪੱਕਾ ਕਰਕੇ ਲਿਆਂਦਾ ਵੀ ਇੱਥੇ ਹੀ ਜੁੜਿਆ ਰਹੋ, ਆ ਕੇ ਫਿਰ ਭੁੱਲ ਗਿਆ, ਉਰੇ ਆ ਕੇ ਫਿਰ ਭੁੱਲ ਜਾਂਦਾ। ਉੱਥੇ ਤਾਂ ਪੱਕਾ ਕਰਕੇ ਆਉਂਦਾ, ਵਿਆਹ ਤਾਂ ਭੁੱਲਣ ਵਾਲੀ ਚੀਜ਼ ਹੈ ਨਹੀਂ ਹੈ, ਫਿਰ ਭੁੱਲ ਗਿਆ। ਹਾਂਜੀ,
ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਪਰ ਨਾ ਕਹੋ ਕਬੀਰ ਨੂੰ ਰਾਮੇ ਜਪੋ ਮੇਟ ਜਨਮ।
ਦੇਖੋ, ਵੇਦ ਪੜ੍ਹੇ ਨੇ ਤਾਂ ਖੋਜੇ ਨੇ, ਪੁਰਾਣ ਵੀ ਪੜ੍ਹੇ ਨੇ। ਵੇਦ ਪੁਰਾਣ ਬਹੁ,
ਵੇਦ ਪੁਰਾਣ ਸਿਮਰਤੀ ਸਭ ਖੋਜੇ,
ਵੇਦ ਪੁਰਾਣ ਸਿਮਰਤੀ ਕਹਿੰਦੇ ਸਾਰੇ ਮੈਂ ਪੜ੍ਹ ਕੇ ਖੋਜ ਲੇ। ਬੁਰੀ ਗੱਲ ਕੀਤੀ ਹੈ ਤਾਂ ਭਗਤ ਬਣਿਆ, ਐਵੇਂ ਬਣ ਗਿਆ, ਐਲਰਜੀ ਕਰਕੇ ਬਹਿ ਗਏ ਉਹਨਾਂ ਨੂੰ। ਪੱਲੇ ਕੀ ਹੈ ਤੁਹਾਡੇ? ਫਿਰ ਇਹਨਾਂ ਪੁੱਛਿਆ ਤੁਹਾਡੇ ਪੱਲੇ ਕੀ ਹੈ? ਸਾਰੇ ਖੋਜ ਲੈ,
ਕਹੂ ਨਾ ਉਭਰਨਾ,
ਕਿਤੇ ਵੀ ਉਭਰਨਾ, ਸੰਸਾਰ ਤੋਂ ਉੱਪਰ ਉੱਠਣਾ ਦੱਸਿਆ ਨਹੀਂ ਹੋਇਆ। ਸੰਸਾਰ ਤੋਂ ਉੱਪਰ ਉੱਠਣ ਚੂ ਨਾ ਕਿਤੇ ਨੀ ਦੱਸਿਆ ਹੋਇਆ, ਸੰਸਾਰ ਨਾਲ ਜੁੜਨ ਵਾਲੀਆਂ ਗੱਲਾਂ ਇਹਦੇ। ਵੇਦ ਦੇ ਨਾਲ ਜਾਂ ਪੁਰਾਣ ਆਇਆ ਨਾ, ਪੁਰਾਣਾ ਦਾ ਗਿਆਨ ਹੈ ਇੱਥੇ ਸਿਮਰਤੀਆਂ ਸ਼ਾਸਤਰ ਦਾ ਗਿਆਨ ਹੈ ਜਦ ਵੇਦ ਕੱਲਾ ਉਹ ਅਰਥ ਹੋਰ ਹੈ ਜਦ ਨਾਲ ਪੁਰਾਣ ਹੁੰਦਾ ਨਾ ਵੇਦ ਪੁਰਾਣ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਜਦ ਹੁੰਦਾ ਇੱਥੇ ਵੇਦ ਅਰਥ ਇਹਨਾਂ ਗ੍ਰੰਥਾਂ ਦੇ ਗਿਆਨ ਤੱਕ ਸੀਮਿਤ ਰਹਿ ਜਾਂਦਾ ਉਹ ਵੇਦ ਨਹੀਂ ਰਹਿੰਦਾ ਫਿਰ ਕਿਉਂਕਿ ਜਦ ਵੇਦ ਸਿਮਰਤੀਆਂ ਸ਼ਾਸਤਰ ਬਣ ਗਏ ਫਿਰ ਵੇਦ ਅਸਲ ਪੜ੍ਹਨਾ ਹੀ ਛੱਡਦਾ ਲੋਕਾਂ ਨੇ ਜਿਹੜੇ ਇਤਿਹਾਸ ਪੜ੍ਹਦੇ ਵਿਚਾਰਦੇ ਨੇ ਜਦ ਤੋਂ ਕਰਤਾ ਸ਼ੁਰੂ ਗੁਰਬਾਣੀ ਵਿਚਾਰਨੀ ਉਹ ਛੱਡਤੀ ਸੀ ਗੁਰਦੁਆਰਿਆਂ ਦੇ ਵਿੱਚ ਸਾਖੀਆਂ ਨਹੀਂ ਸੁਣਾਉਂਦੇ ਹੁੰਦੇ ਸੀ ਘਰਾਂ ਚ ਸਾਖੀ ਨਹੀਂ ਪੜ੍ਹਦੇ ਹੁੰਦੇ ਸੀ ਬਸ ਗੁਰਬਾਣੀ ਦੀ ਵਿਚਾਰ ਗੁਰਬਾਣੀ ਦੀ ਸਮਝ ਗੁਰਬਾਣੀ ਨੂੰ ਇਹ ਕਹਿੰਦੇ ਪੜ੍ਹ ਲਓ ਬਸ ਯਾਦ ਕਰਾ ਦਿੰਦੇ ਤੇ ਪਹਿਲਾਂ 60 ਸਾਲ 70 ਸਾਲ ਪਹਿਲਾਂ 50 ਸਾਲ ਪਹਿਲਾਂ ਗੁਰਬਾਣੀ ਦਾ ਕੋਈ ਅਰਥ ਨਹੀਂ ਸੀ ਦੱਸਦਾ ਗੁਰਬਾਣੀ ਪੜ੍ਹ ਲਓ ਜੇ ਇਹ ਜੀ ਗਲਤ ਮੰਤ ਉਹਨਾਂ ਨੂੰ ਆਉਂਦੀ ਸੀ ਉਚਾਰਨ ਔਰ ਸੁਣਾਉਂਦੇ ਸੀ ਕਿ ਭਾਈ ਵਾਲੇ ਵਾਲੀ ਸਖੀ ਬਸ ਹੋਰ ਕੁਛ ਨਹੀਂ ਸੀ ਉਹਨਾਂ ਨੂੰ ਗਿਆਨ ਉਹ ਸਿੱਖੀ ਸਾਡੇ ਕੋਲ ਅੱਜ ਹੈ ਉਹੀ ਸਿੱਖੀ ਹੈ ਸਾਡੇ ਕੋਲ ਇਹ ਆਧਾਰ ਤਾਂ ਇਤਿਹਾਸ ਤੇ ਸਿੱਖੀ ਗੁਰਬਾਣੀ ਦਾ ਆਧਾਰ ਤਾਂ ਸਿੱਖੀ ਨਹੀਂ ਹੈ ਗੁਰਬਾਣੀ ਵਾਲੀ ਸਿੱਖੀ ਤਾਂ ਉਲਟ ਹੈ ਉਲਟ ਕਿਉਂਕਿ ਉਹ ਸਾਖੀਆਂ ਨੇ ਗੁਰਬਾਣੀ ਗੁਰਮਤ ਨੂੰ ਪਲਟ ਕੇ ਰੱਖ ਦਿੱਤਾ ਜਿਵੇਂ ਸਿਮਰਤ ਵੇਦ ਪੁਰਾਣ ਨੇ ਕੀਤਾ ਸਿਮਰਤੀਆਂ ਸ਼ਾਸਤਰਾਂ ਨੇ ਜਿਵੇਂ ਅਸਲੀ ਵੇਦ ਉਲਟਾ ਤਾ ਗੁਰਮਤ ਨੂੰ ਇਹਨਾਂ ਸਾਡੇ ਇਤਿਹਾਸ ਨੇ ਸਾਰਾ ਹੀ ਪੁੱਠਾ ਗੇੜਾ ਦੇ ਦਿੱਤਾ ਵਿਅਕਤੀ ਗੁਰੂਆਂ ਨਾਲ ਜੋੜਤੇ ਵਿਅਕਤੀਆਂ ਨਾਲ ਜੋੜਤੇ ਪਰਮੇਸ਼ਰ ਨੂੰ ਹਟਾਤੇ ਕਰਾਮਾਤਾਂ ਨਾਲ ਜੋੜਤੇ ਸੱਚ ਨੂੰ ਹਟਾਤੇ ਸੁਰਤ ਮਤ ਮਨ ਬੁੱਧ ਨੂੰ ਘੜਨ ਵਾਲੀ ਗੱਲ ਮੁੱਕ ਗਈ ਤੇ ਘੜ ਗਏ ਸੁਰਤ ਮਤ ਮਨ ਬੁੱਧ ਇਹ ਛੱਡਤੀ ਗੱਲ ਘੜਨੀ ਤਾਂ ਇਹ ਸੀ ਇਹ ਛੱਡਤੀ ਗੱਲ ਹੋਰੇ ਕੁਛ ਅਰਥ ਕਰਕੇ ਹੋਰੇ ਕੁਛ ਕ੍ਰੀਏਟ ਕਰਤਾ ਲੋਭ ਕ੍ਰੀਏਟ ਕਰਤਾ ਉਹ ਮਿਲ ਜਾਂਦਾ ਜੀ ਸਤਪੁੱਤ ਮਿਲ ਗਏ ਉਹ ਮਿਲ ਗਿਆ ਫਲਾਨਾ ਮਿਲ ਗਿਆ ਸਿੱਧੂ ਪਹਿਲਾਂ ਹੀ ਸੀਗੇ ਪੜ ਜਾਤਾ ਉਹਦਾ ਕੀ ਨਤੀਜਾ ਹੋਇਆ ਉਹ ਲੋਕ ਕਬਰਾਂ ਤੇ ਜਾਣ ਲੱਗ ਗਏ ਉੱਥੋਂ ਵੀ ਇਹ ਚੀਜ਼ ਮਿਲਦੀ ਹੈ ਕਬਰ ਦੇ ਬਰਾਬਰ ਗੁਰਦੁਆਰਾ ਬਣਾਤਾ ਇੱਕ ਕਬਰ ਹੈ ਉੱਥੇ ਵੀ ਅਰਦਾਸ ਕਰਦੇ ਨੇ ਜਾ ਕੇ ਗੁਰੂ ਘਰ ਤੇ ਕਬਰ ਦੇ ਬਰਾਬਰ ਹੀ ਹੋ ਗਈ ਫਿਰ ਗੱਲ ਇਹ ਅਰਦਾਸ ਤਾਂ ਕਬਰਾਂ ਦੇ ਵੀ ਲੋਕ ਕਰਦੇ ਸੀ ਯਾਰ ਤੁਸੀਂ ਕਹੋ ਵੀ ਸਾਡੇ ਕੋਲ ਪੂਰੀ ਹੋਊ ਹਰ ਹਾਲਤ ਉੱਥੇ ਹੁੰਦੀ ਨੀ ਤੁਸੀਂ ਸਾਬਤ ਕਰੋ ਵੀ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਅਰਦਾਸ ਕਰੀ ਹਰ ਹਾਲਤ ਪੂਰੀ ਹੋਊਗੀ ਉੱਥੇ ਹੋਣੀ ਜੀ ਜਾਂ ਤਾਂ ਇਹ ਸ਼ਰਤ ਹੋਵੇ ਇੱਥੇ ਵੀ ਨਹੀਂ ਪੂਰੀ ਹੁੰਦੀ ਉੱਥੇ ਵੀ ਜਿਹਦੇ ਬਰਾਬਰ ਹੋ ਗਏ ਦੋਵੇ ਬੜੀਆਂ ਦੇ ਅਰਦਾਸ ਕਰਦੇ ਨੇ ਲੋਕ ਉੱਥੇ ਵੀ ਪੂਰੀ ਹੋ ਜਾਂਦੀਆਂ ਲੋਕਾਂ ਦੀਆਂ ਅਸਲ ਚ ਬਰਾਬਰ ਹੋ ਗਏ ਨੇ ਫਿਰ ਇਹਦਾ ਰਿਜ਼ਲਟ ਇਹ ਹੋਇਆ ਕਿ ਲੋਕ ਸਿੱਖੀ ਤੇ ਬਾਗੀ ਹੋ ਗਏ ਉਹ ਕਹਿੰਦੇ ਉੱਥੇ ਵੀ ਪੂਰੀ ਹੋ ਗਈ ਉੱਥੇ ਵੀ ਪੂਰੀ ਹੋ ਗਈ ਲੋਕ ਰਾਜਾ ਸਵਾਮੀ ਬਣ ਗਏ ਕਿਉਂ ਬਣ ਗਏ ਰਾਜਾ ਸਵਾਮੀ ਨੇ ਸਿਆਸੀ ਗੱਲ ਨਹੀਂ ਕੀਤੀ ਧਰਮ ਦੀ ਕੀਤੀ ਅਸੀਂ ਸਿਆਸੀ ਗੱਲ ਕੀਤੀ ਧਰਮ ਛੱਡਤਾ ਅਕਾਲੀਆਂ ਨੇ ਕੀ ਕੀਤਾ ਸਿਆਸੀ ਗੱਲ ਕੀਤੀ ਧਰਮ ਛੱਡਤਾ ਉਹਨਾਂ ਨੇ ਧਰਮ ਦੀ ਗੱਲ ਕੀਤੀ ਸਿਆਸਤ ਛੱਡਤੀ ਜਿਹੜੇ ਅਮਰ ਪਸੰਦ ਲੋਕ ਸੀ ਧਾਰਮਿਕ ਲੋਕ ਸੀ ਉਹ ਰਾਧਾ ਸਵਾਮੀਆਂ ਨਾਲ ਜੁੜ ਗਏ ਅਕਾਲੀਆਂ ਨੂੰ ਛੱਡਤਾ ਉਹਨਾਂ ਨੇ ਅਕਾਲੀਆਂ ਨੇ ਕੌਣ ਹੈ ਕਿ ਲਾਲਚੀ ਲੀਡਰ ਬਣਨ ਦੇ ਸ਼ਬਦ ਇਹ ਜਿਹਨਾਂ ਦੇ ਕੰਮ ਕਰਦੇ ਨੇ ਉਹ ਵੀ ਲੋਭ ਆ ਉਹ ਲੋਕ ਰਹਿ ਗਏ ਜੋ ਕੁਛ ਕੀਤਾ ਉਹਦਾ ਹੀ ਸਾਡੇ ਕੋਲ ਰਿਜ਼ਲਟ ਹੈ ਜੋ ਅਸੀਂ ਪ੍ਰਚਾਰ ਕੀਤਾ ਉਹਦਾ ਰਿਜ਼ਲਟ ਹੈ ਪੈਦਾ ਹੋ ਗਏ ਸਖਤ ਪੈਦਾ ਹੋ ਗਏ ਕੋਈ ਚਲੀਸੇ ਕੱਢਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਗੁਰਮਤੀ ਛੱਡਤੀ ਸਾਰੀ ਉਹ ਗੁਰਮਤ ਛੱਡੀ ਅਸੀਂ 300 ਸਾਲ 250 ਸਾਲ ਦੀ ਹੋਈ ਹੈ ਅਸਲ ਚ ਛੱਡਤੀ ਸੀ ਬਹੁਤ ਪਹਿਲਾਂ ਹੀ ਬੰਦੇ ਬਹਾਦਰ ਨੇ ਛੜਾਤੀ ਸੀ ਉਦੋਂ ਤਾਂ ਹੀ ਛੱਡਦੇ ਕਿਉਂਕਿ ਜੰਗਾਂ ਜੁੱਧਾਂ ਚ ਪੈ ਕੇ ਛੜਾ ਹੀ ਦਿੱਤੀ ਹੋਰ ਇਹ ਕੁਛ ਰੂਪ ਕਰਤਾ ਇਹਦਾ
ਵੇਦ ਪ੍ਰਾਣ ਸਿਮ੍ਰਤੀ ਸਭ ਖੋਜੇ ਕਹੂ ਨਾ ਉਭਰਨਾ
ਉਭਰਨਾ ਕਿਤੇ ਨੀ ਲਿਖਿਆ ਹੋਇਆ ਮਾਇਆ ਤੋਂ ਕਿਵੇਂ ਉੱਠੀ ਦਾ ਉੱਪਰ ਮਾਇਆ ਚ ਫਸਾਉਣ ਵਾਲੇ ਨੇ ਸਾਰੇ ਗਿਆਨ ਤਲੇਬੰਦੀ ਵਾਲੇ ਗਿਆਨ ਕ੍ਰਿਸ਼ਨ ਵੀ ਕਹਿ ਰਿਹਾ ਰਾਜ ਇਹਨਾਂ ਨੂੰ ਮਾਇਆ ਤੋਂ ਛੜਾ ਨਹੀਂ ਰਿਹਾ ਉੱਪਰ ਨਹੀਂ ਚੜ ਰਿਹਾ ਜੰਗ ਜਿੱਤਣੀ ਹੈ ਰਾਜ ਇਹਨਾਂ ਦਾ ਪੜਨਾ ਹੋਵੇ ਗੀਤਾ ਹੀ ਕਹਿ ਰਹੀ ਹੈ ਹੋਰ ਗੀਤਾ ਕੀ ਰਮਾਇਣ ਵੀ ਇਹੀ ਕਹਿ ਰਹੀ ਹੈ, ਉੱਥੇ ਵੀ ਲੜਾਈ ਹੈ, ਰਾਵਣ ਦਾ ਰਾਜ ਭੋਗ ਭਵਿਸ਼ਣ ਨੂੰ ਦੇ ਦਿੱਤਾ, ਮਹਾਭਾਰਤ ਦੀ ਲੜਾਈ ਇਹੀ ਹੈ, ਰਿਸ਼ੀ ਮੁਨੀ ਦਾ ਇਹੀ ਹੈ, ਮੇਰਾ ਚੇਲਾ ਇਹੋ ਦਾ ਚੇਲਾ, ਮੈਂ ਇਹਨੂੰ ਜਿਤਾਉਣਾ ਕਹਿੰਦਾ ਮੈਂ ਇਹਨੂੰ ਜਿਤਾਉਣਾ, ਸਾਰੀ ਲੜਾਈ ਹੈ ਸਾਰੀ ਉੱਪਰਨਾ।
ਕਹੋ ਕਬੀਰ
ਦੀ ਮੁਕਤੀ ਦੀ ਲੜਾਈ ਆਪਣੇ ਮਨ ਨਾਲ ਲੜਾਈ ਕਿਤੇ ਵੀ ਨਹੀਂ ਕਿਸੇ ਰਿਸ਼ੀ ਮੁਨੀ ਦੀ, ਆਪਣੇ ਮਨ ਨਾਲ ਲੜਾਈ ਨਹੀਂ ਹੈ ਕਿਸੇ ਦੀ, ਆਪਣੇ ਮਨ ਨਾਲ ਜਿੱਤਣ ਦੀ ਗੱਲ ਨਹੀਂ ਹੈ ਕਿਤੇ, ਸਿਮਰਤ ਸ਼ਾਸਤਰਾਂ ਚ ਸਿਮਰਤੀਆਂ ਔਰ ਸ਼ਾਸਤਰਾਂ ਦੇ ਵਿੱਚ ਆਪਣੇ ਮਨ ਨੂੰ ਜਿੱਤਣ ਦੀ ਗੱਲ ਨਹੀਂ ਹੈ ਕਿਤੇ, ਉੱਭਰਨਾ ਜ਼ਿਆਦਾ ਜਾਂ ਮਨ ਜਿੱਤਿਆ ਜਾਣਾ। ਹਾਂਜੀ,
ਕਹੋ ਕਬੀਰ ਨੂੰ ਰਾਮੇ ਜਪੋ ਮੇਟ ਜਨਮ ਮਰਨਾ,
ਇਸ ਕਰਕੇ ਕਬੀਰ ਕਹਿੰਦੇ ਰਾਮ ਨੂੰ ਜਾਣ ਲਓ ਕੀ ਹੈ, ਰਾਮ ਨੂੰ ਜਪ ਲੋ, ਰਾਮ ਦਾ ਲੋਕ ਜਪਦੇ ਹੀ ਤੇ, ਰਾਮ ਨੂੰ ਜਾਣ ਲੋ, ਰਾਮ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰਹੇ, ਰਾਮ ਨੂੰ ਜਾਣ ਲੋ ਜਿਹੜਾ ਤੁਸੀਂ ਰਾਮ ਸਮਝਦੇ ਹੋ, ਰਾਮ ਹੈ ਜੀ, ਕਿ ਰਾਮ ਨਾ ਜਪਦਾ ਨਾ ਮਰਦਾ, ਔਰ ਰਾਮ ਸਾਰਿਆਂ ਦੇ ਅੰਦਰ ਹੈ, ਇਸ ਕਰਕੇ ਉਹ ਰਾਮ ਜਾਣਨ ਦਾ ਵਿਸ਼ਾ, ਰਾਮ ਜਾਣਨ ਦਾ ਵਿਸ਼ਾ, ਜਪਣ ਦਾ ਮਤਲਬ ਹੁੰਦਾ ਜਾਣ ਲੋ, ਆਪਣੇ ਅੰਦਰਲੇ ਰਾਮ ਨੂੰ ਜਪ ਲੋ, ਜਾਗ ਸਮਝ ਲੋ, ਜਾਣ ਲੋ,
ਮੇਟ ਜਨਮ ਮਰਨਾ,
ਤਾਂ ਉਹ ਜਨਮ ਮਰਨ ਮੇਟ ਸਕਦਾ ਤੁਹਾਡਾ, ਉਸ ਰਾਮ ਦਾ ਜਨਮ ਮਰਨ ਹੈ ਜੀ, ਦੇਖੋ ਰਾਮ ਦਾ ਜਨਮ ਮਰਨ ਨਹੀਂ ਹੈ, ਅੰਦਰਲਾ ਸੌਦਾ ਜਾਗਦਾ ਨਹੀਂ ਨਾ ਹੈ, ਸੌਦਾ ਜਾਗਦਾ ਇਹ ਹੈ, ਇਹਦਾ ਜਨਮ ਮਰਨ ਹੈ, ਅੱਧੇ ਦਾ ਜਨਮ ਮਰਨ, ਅੱਧੇ ਦਾ ਹੈ ਜੀ, ਸਤਿਗੁਰ ਜਾਗਦਾ ਹੈ ਤੇ ਰਾਮ ਰਾਮ ਤਾਂ ਜਾਗਤ ਜੋ ਹੁੰਦਾ ਤਾਂ ਉਸਾ ਲੈਂਦਾ, ਹੁਣ ਵੀ ਉਹ ਤ੍ਰੇਤੇ ਚ ਵੀ ਜਾਗਦਾ, ਹੁਣ ਵੀ ਜਾਗਦਾ, ਉਹਦੀ ਮੌਤ ਨਹੀਂ ਹੈ, ਮੌਤ ਇਸੇ ਦੀ ਹੈ, ਇਹ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਇਹਨੂੰ ਗਿਆਨ ਹੈ, ਇਹਦੀ ਇਹਦਾ ਜੀਵਨ ਕੀ ਹੈ, ਇਹਦੀ ਜੀਵਨ ਅੱਖਾਂ, ਇਹਦੇ ਜੀਵਨ ਕੰਨ, ਇਹਦੇ ਜੀਵਨ ਪੱਜੇ ਗਿਆਨ ਅੰਦਰ ਰਹਿੰਦੇ ਜਾਂ ਗਿਆਨ ਅੰਦਰ ਇਹਦੀ ਮਨ ਹੁੰਦਾ ਹੀ ਨਹੀਂ, ਉਹਨੂੰ ਮਨ ਉਦੋਂ ਹੀ ਆ ਜਦੋਂ ਗਿਆਨ ਅੰਦਰੇ ਹੁੰਦੇ ਨੇ, ਜਦੋਂ ਦੇਖ ਸਕਦਾ, ਜਦੋਂ ਸੁਣ ਸਕਦਾ, ਜਦੋਂ ਇਹ ਸਮਝ ਸਕਦਾ, ਜਦੋਂ ਇਹ ਵਿਚਾਰ ਸਕਦਾ, ਜਦੋਂ ਉਹ ਜੇ ਦੇਖੂਗਾ ਤਾਂ ਹੀ ਇੱਛਾ ਪੈਦਾ ਹੋਵੇ, ਚ ਵੀ ਦੇਖੇ ਉਪਜੇ ਨੀ, ਅੱਖਾਂ ਹੈ ਨੀ, ਇੱਛਾ ਚ ਕੀ ਪੈਦਾ ਹੋਣੀ। ਹਾਂਜੀ,
ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ, ਪਹਿਰ ਚੋਲਣਾ ਗਧਾ ਨਾਚੇ, ਭੈਂਸਾ ਭਗਤੀ ਕਰਾਵੇ।
ਹੁਣ ਇੱਕ ਪਾਸੇ ਤਾਂ ਹੋਰ ਹੋ ਗਏ, ਦੂਏ ਕਹਿਤੇ ਪਹਿਲੇ, ਇੱਕ ਹੋਰ ਵੀ ਧਰਮ ਹੈ, ਇਹ ਕ੍ਰਿਸ਼ਨ ਭਗਤ ਨੇ ਹੈ ਜਿਹੜੇ, ਇਹ ਵੀ ਕੈਟਾਗਰੀ ਹੈ, ਉਸ ਵੇਲੇ ਜ਼ਿਆਦਾ ਪ੍ਰਚਾਰ ਇਹਨੂੰ ਰਾਸਤਾਰੀਆਂ ਦਾ, ਜਿਹਨਾਂ ਨੂੰ ਕਿਹਾ ਵਾਹਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ, ਉੱਡ ਉਡਰਾਵਾ ਝਾਟੇ ਪਾਏ, ਵੇਖਾ ਲੋਕ ਹੱਸੇ ਘਰ ਜਾਏ, ਰੋਟੀਆਂ ਕਾਲਣ ਪੂਰਨ ਦਾਲ, ਆਪ ਪਛਾੜਨ ਤੱਤੀ ਨਾਲ, ਗਾਵਣ ਗੋਪੀਆਂ ਗਾਵਣ ਕਾਨ ਗਾਵਣ, ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਿਨਾਮ, ਜਾਤਾ ਕੀਆ ਸਗਲ ਜਹਾਨ, ਇਹਦੀ ਵਿਆਖਿਆ ਇਹ ਸ਼ਬਦ ਦੀ ਹੈ। ਉਹਨੇ ਕਬੀਰ ਨੇ ਬਹੁਤ ਡੂੰਘੀ ਗੱਲ ਕਰ, ਡੂੰਘੀ ਤਾਂ ਹੈ ਨਹੀਂ ਸੀ, ਕਰਦੇ ਹੀ ਸੀ ਲੋਕ, ਉਹ ਕੁਝ ਹੋ ਰਿਹਾ ਸੀ, ਜਿਹੜੇ ਹੋ ਰਿਹਾ ਸੀ ਉਹਨਾਂ ਨੂੰ ਕਿਹਾ ਸੀ, ਉਦੋਂ ਲੋਕਾਂ ਨੇ ਬੜੀ ਆਸਾਨੀ ਨਾਲ ਸਮਝ ਲਿਆ, ਉਹਨਾਂ ਨੂੰ ਤਾਂ ਨਹੀਂ ਸਮਝ ਆਈ, ਹੁਣ ਉਹ ਕੰਮ ਨਹੀਂ ਹੋ ਰਿਹਾ, ਜਿੱਥੇ ਹੋ ਰਿਹਾ ਉਹ ਲੋਕ ਸਮਝ ਲੈਣਗੇ।
ਹੀਲਰ ਬਾਬੀ
ਰਬਾਬੀ ਰਬਾਬ ਵਜਾ ਰਿਹਾ,
ਬਲਦ ਪਖਾਵਜ
ਰਬਾਬ ਵਜਾ ਰਿਹਾ, ਰਬਾਬ ਸਾਰੀਆਂ ਨੂੰ ਕਹਿੰਦੇ, ਉਹ ਝੂਮ ਰਿਹਾ ਹਾਥੀ ਨੂੰ, ਵੱਡਾ ਹੰਕਾਰ ਹੈ, ਰਬਾਬ ਦੇ ਸਿਰ ਤੇ ਹੀ ਅਖਾੜਾ ਹੈ, ਜੇ ਰਬਾਬੀ ਨਹੀਂ ਹੈ ਤਾਂ ਅਖਾੜਾ ਹੈ ਨਹੀਂ, ਸਾਜ ਹੈ ਨਾ, ਜੇ ਸਾਰੀ ਵਾਲਾ ਨਹੀਂ ਤੁਹਾਡੀ ਹੈ ਜੀ, ਤੁਹਾਡੀ ਗੱਲ ਸਾਰੀ ਦੇ ਸਿਰ ਤੇ ਹੀ ਹੈ, ਢਾਡੀ ਦਾ ਅੱਠ ਦਿਨ ਚ ਸਿੱਖ ਜਾਂਦਾ, ਢੱਡ ਵਜਾਉਣੀ ਸਾਰੀ ਨਹੀਂ ਸਿੱਖਦਾ ਹੈਗਾ ਛੇਤੀ, ਉਲਦੀ ਰਬਾਬ ਨਹੀਂ ਛੇਤੀ ਜਾਣ ਸਕਦਾ ਜੀ, ਉਹ ਮਾਸਟਰ ਹੈ ਰਬਾਬੀ ਦਾ, ਢਾਡੀ ਨੂੰ ਮਾਸਟਰ ਨਹੀਂ ਕਹਿੰਦੇ, ਢੱਡ ਵਜਾਉਣ ਵਾਲਾ ਮਾਸਟਰ ਨਹੀਂ, ਉਹਦਾ ਕੀ ਅੱਠ ਦਿਨ ਚ ਸਿੱਖ ਜਾਂਦਾ, ਫਿਰ ਰਬਾਬੀ ਹੈ, ਬੁੱਢਾ ਉਹ ਸਾਰੇ ਦਾ ਬੰਨਾ ਉਹ, ਇਸ ਕਰਕੇ ਉਹਨੂੰ ਹੰਕਾਰ ਵੀ ਹੈ, ਕਾਰ ਵੀ ਹਨ ਗੁਣਾਂ ਦੇ ਵਿੱਚ, ਫਿਰ ਰਬਾਬੀ ਹਾਥੀ ਮਾਂ ਝੂਲਦਾ, ਹਾਥੀ ਵਰਗਾ ਬਣ ਇੱਕ ਢੋਲਕ ਵਜਾਉਣ ਵਾਲਾ ਪਖਾਵਜ,
ਬਲਦ ਪਖਾਵਜ,
ਉਹ ਬਲਦ ਹੈ ਉੱਪਰਲੇ ਪਾਸੇ ਹੈ, ਰਬਾਬੀ ਆ ਖੜਾ ਹੈ ਉੱਪਰਲੇ ਪਾਸੇ ਢੋਲਕ ਵਾਲਾ ਘੁੰਮਦੇ ਬਲਦ ਵਾਂਗ, ਉਹ ਜਿਵੇਂ ਅਖਾਉਂਦੇ ਹੁੰਦੇ ਆ ਕਣਕ, ਬਲਦ ਘੁੰਮਦੇ ਹੁੰਦੇ ਸੀ ਅੱਗੇ, ਜਾਂ ਹੱਟ ਚੱਲਦਾ ਬਲਦ ਘੁੰਮਦੇ ਨੇ, ਉਹ ਉੱਪਰਲੇ ਪਾਸੇ ਘੁੰਮਦਾ, ਹਾਥੀ ਉੱਥੇ ਪੈਰਾਂ ਤੇ ਆਪਣੇ ਪੈਰਾਂ ਤੇ ਹਾਥੀ ਘੁੰਮ ਜਾਂਦਾ, ਹਾਥੀ ਤਾਂ ਪੈਰਾਂ ਤੇ ਘੁੰਮ ਜਾਂਦਾ ਖੜਾ ਹੀ,
ਕਹੂਗਾ ਤਾਲ ਵਜਾਵੇ,
ਇੱਕ ਤਾਲ ਵਜਾਉਣ ਵਾਲਾ ਉਹ ਬੁੜ ਦੇ ਪਰਲੇ ਪਾਸੇ ਉੱਪਰਲੇ ਪਾਸੇ ਹੈ, ਉਹ ਕਹੂਆ ਉਹਦੀ ਬਿਰਤੀ ਕਿਹੀ ਜੀ ਹੈ, ਉਹ ਹਾਥੀ ਫੀਲ ਹੈ ਉਹ ਤਾਂ ਬਸ ਉਹ ਜਿੱਥੇ ਬੰਨਿਆ ਹੋਇਆ ਨਾ ਉੱਥੇ ਹੀ ਬਸ ਝੂਲੀ ਜਾਂਦਾ, ਰਵਾਬ ਵਜਾਈ ਜਾਂਦਾ ਉੱਥੇ ਪੈਰ ਤੇ ਬੁੜੀ ਜਾਂਦਾ, ਬੁੜ ਉਹਨੂੰ ਤਾਂ ਗਿਆ ਢੋਲ ਵਾਲੇ ਨੂੰ, ਢੋਲਕੀ ਵਾਲੇ ਨੂੰ ਵਿਚਾਰਾ ਤੁਰਦਾ ਵੀ ਹੈ, ਦੋਵੇਂ ਹੱਥ ਦੋਵੇਂ ਪੈਰ ਦਮਾ ਦਮ ਚੱਲਦੇ ਨੇ, ਬੁੜ ਵਾਂਗੂ ਚਾਰੇ ਚੱਲਦੇ ਨੇ ਬੁੜ ਦੇ, ਉਹ ਤਾਂ ਦੋਵੇਂ ਹੱਥ ਨੀ ਖੜਦੇ ਦੋਵੇਂ ਪੈਰ ਨੀ ਖੜਦੇ, ਚਾਰੇ ਚੱਲਦੇ ਨੇ ਬੁੜ ਦਾ, ਤਾਂ ਰਬਾਬ ਵਾਲਾ ਹਾਥੀ ਹੈ ਤੇ ਢੋਲਕ ਵਾਲਾ ਬੁੜਦ, ਤੇ ਉਹ ਜਿਹੜਾ ਦੂਆ ਵਜਾਉਣ ਵਾਲਾ ਹੱਥ ਨਾਲ ਉਹ ਕਾਲ ਜੀ ਖੜਤਾਲ ਜੀ ਵਜਾਉਣ ਵਾਲਾ ਉਹ ਕਹੂਆ, ਖੜਤਾਲ ਤਾਂ ਕੰਨਾਂ ਨਾਲ ਸੁਣ ਕੇ ਵਜਾਈ ਜਾਂਦਾ, ਨਿਗਾਹ ਰੱਖਦਾ ਲੋਕਾਂ ਚ ਪੈਸੇ ਕੌਣ ਦਿੰਦਾ, ਉਹ ਜਿਹੜਾ ਕੋਈ ਰੁਪਈਆ ਦਿੰਦਾ ਉਹਨਾਂ ਨੂੰ ਇਨਾਮ ਦਿੰਦਾ ਉਹਦੇ ਵਿੱਚ ਨਿਗਾਹ ਰੱਖਦਾ, ਫੜ ਕੇ ਉਹ ਲਿਆਉਂਦਾ, ਉਹਦੀ ਲੋਕਾਂ ਚ ਨਿਗਾਹ ਜ਼ਿਆਦਾ, ਇੱਧਰ ਘੱਟ ਹੈ, ਇੱਧਰ ਨੀ ਬਹੁਤੀ, ਇੱਧਰ ਤਾਂ ਕੰਨ ਨਾਲੇ ਬਸ ਉਹ ਨਾਲ ਵਜਾਈ ਜਾਂਦਾ, ਨਿਗਾਹ ਬਾਹਰ ਹੈ ਲੋਕਾਂ ਦੇ ਵਿੱਚ, ਉਹਦੀ ਡਿਊਟੀ ਜੋ ਹੈ ਉਹ ਕਹੂਗਾ। ਇਹਨਾਂ ਦੀਆਂ ਬਿਰਤੀਆਂ ਨੇ ਤਿੰਨ, ਇੱਕ ਰਬਾਬੀ ਹੈ, ਹਾਥੀ ਹੈ, ਹੰਕਾਰੀ ਹੈ, ਇੱਕ ਬੁੜ ਦਾ ਵਿਚਾਰਾ ਕਮਾਈ ਕਰਦਾ, ਬੁੜ ਬਾਪੂ ਪੱਠੇ ਹੀ ਮਿਲ ਲੈਣੇ ਨਾ, ਫਿਰ ਚੱਲਣਾ ਪੈਂਦਾ, ਇੱਕੋ ਕਹੂਗਾ, ਤਿੰਨ ਬਿਰਤੀਆਂ ਨੇ ਅੱਡ ਅੱਡ, ਇੱਕੋ ਕੰਮ ਕਰਨ ਵਾਲਿਆਂ ਦੀਆਂ ਬਿਰਤੀਆਂ ਤਿੰਨ, ਕਹੂਗਾ ਤਾਲ ਵਜਾਵੇ, ਇੱਕ ਉਹਨਾਂ ਦਾ ਗੁਰੂ ਹੈ ਜਿਹੜਾ ਨੱਚਦਾ, ਬਾਹਰ ਚੇਲੇ
ਪਹਿਲ ਚੋਲਣਾ,
ਇਹ ਚੇਲੇ ਵਜਾਉਂਦੇ ਨੇ, ਜਿਹੜਾ ਨੱਚਦਾ ਉਹ ਇਹਨਾਂ ਦਾ ਗੁਰੂ ਹੈ, ਗਾਉਂਦਾ ਉਹੀ ਹੈ, ਇਹ ਵਜਾਉਂਦਾ ਨਾ ਗਾਉਂਦਾ, ਬਾਹਰ ਚੇਲੇ ਨੱਚਾਂ ਗੁਰ, ਪੈਰ ਹਲਾਇਣ ਸਿਰਨ ਫਿਰਨ ਸਿਰ, ਸਿਰ ਵੀ ਫੇਰਦੇ ਨੇ ਮਾਰਦੇ ਨੇ, ਨੱਚਦੇ ਵੀ ਨੇ, ਪੈਰ ਵੀ ਹਿਲਾਉਂਦੇ, ਉਹ ਇਹਨਾਂ ਦਾ ਗੁਰੂ, ਕਥਾ ਕਹਾਣੀਆਂ ਉਹੀ ਜਾਣਦਾ, ਉਹੀ ਸੁਣਾਉਂਦਾ, ਉਹੀ ਵਿਖਿਆਨ ਕਰਦਾ, ਉਹੀ ਗਾਉਂਦਾ, ਪੈਰ ਚੋਲਣਾ ਉਹਦੇ ਚੋਲਾ ਪਾਇਆ,
ਪੈਰ ਚੋਲਣਾ ਗਧਾ ਨੱਚੇ,
ਚੋਲਾ ਧਾਰਮਿਕ ਪਾਇਆ, ਧਾਰਮਿਕ ਆਦਮੀ ਹੈ ਚੋਲਾ, ਗਧਾ ਨੱਚੇ, ਗਧਾ ਹੈ ਖੋਤਾ,
ਭੈਂਸਾ ਭਗਤੀ ਕਰਾਵੇ,
ਖੋਤਾ ਗੱਲ ਨਹੀਂ ਹੈ, ਸਾਖੀਆਂ ਸੁਣਾਉਂਦਾ, ਹਾਂ ਸਾਖੀਆਂ ਸੁਣਾਉਣ ਵਾਲੇ ਸਾਰੇ ਖੋਤੇ ਨੇ, ਗੁਰਬਾਣੀ ਉਹ ਕਹਿੰਦੀ ਹੈ, ਜਿਹੜੇ ਵਿਦਵਾਨ ਨੇ ਸਾਰੇ ਖੋਤੇ ਨੇ, ਜਿਹੜੇ ਸਾਖੀਆਂ ਸੁਣਾਉਂਦੇ ਨੇ ਗੁਰਦੁਆਰੇ ਚ ਸੁਣਦੇ ਨੇ ਸਾਰੇ ਖੋਤੇ, ਉਹੀ ਭਗਤੀ ਹੋ ਰਹੀ ਹੈ ਜਿਹੜੀ ਆ ਖੰਡਨ ਕੀਤੀ ਹੋਈ ਹੈ, ਗੁਰਦੁਆਰੇ ਚ ਉਹ ਭਗਤੀ ਸ਼ੁਰੂ ਕਰ ਲਈ, ਪੈਰ ਚੋਲਣਾ ਗਧਾ ਨੱਚਿਆ ਭੈਂਸਾ ਭਗਤ ਕਵਾ, ਇਹ ਭੈਂਸਾ ਭਗਤੀ ਹੈ, ਮੂਰਖ ਬਣਾਉਣ ਵਾਲੀ ਭਗਤੀ ਹੈ, ਭੈਂਸਾ ਮੂਰਖ, ਇਹ ਮੂਰਖਾਂ ਦੀ ਭਗਤੀ ਹੈ, ਇਹਨੇ ਲੋਕ ਮੂਰਖ ਬਣਾਤੇ ਸਿੱਖ, ਬਿਲਕੁਲ ਇਹ ਮੂਰਖ, ਭੈਂਸਾ ਭਗਤ ਕਰਾਵੇ,
ਰਾਜਾ ਰਾਮ ਕਕਰੀਆ ਬਰੇ ਪਕਾਏ,
ਹੁਣ ਜਿਹੜੀਆਂ ਗੱਲਾਂ ਕਹਿਤੀਆਂ ਕਬੀਰ ਕਹਿੰਦਾ, ਇਹ ਬ੍ਰਹਮ ਗਿਆਨ ਦੀਆਂ ਤਾਂ ਗੱਲਾਂ ਹੈ ਨੀ, ਇਹ ਕਹਾਤੀਆਂ ਰਾਜਾ ਰਾਮ ਨੇ ਮੇਰੇ ਤੇ, ਹੁਣ ਮੈਂ ਕੀ ਕਰਾਂ, ਅੱਜ ਉਲਟੀਆਂ ਸਿੱਧੀਆਂ ਜਿਹੀਆਂ ਗੱਲਾਂ ਕਹਾਤੀਆਂ, ਬੇਮੇਲ ਗੱਲਾਂ ਨੇ, ਇਹ ਗੱਲ ਜ਼ਿਆਦਾ ਡੂੰਘੀ ਆ, ਬੁਝਾਰਤ ਹੈਗੀ ਬੁਝਾਉਣੀ ਨੀ, ਰਾਜਾ ਰਾਮ ਨੇ ਕੱਕੜੀਆਂ ਬੜੇ ਪਕਾਤੇ, ਕੱਕੜੀਆਂ ਹੁੰਦੀਆਂ ਨੇ ਅੱਕ ਦੀਆਂ,
ਕੱਕੜੀਆਂ ਬੜੇ ਪਕਾਏ, ਕਿਹਨੇ
ਕੱਕੜੀਆਂ ਹੁੰਦੀਆਂ ਨੇ, ਉਹਨਾਂ ਜੇ ਬੜੀਆਂ ਪਾ ਕੇ ਪਕਾ ਲਈਏ, ਖਾਣ ਵਾਲੀ ਚੀਜ਼ ਤਾਂ ਹੈ ਨੀ ਉਹ, ਇਹ ਬ੍ਰਹਮ ਗਿਆਨ ਦੇ ਵਿੱਚ ਦੇ ਕਾਬਲ ਦਾ ਸ਼ਬਦ ਹੈ ਜੀ, ਪਰ ਬ੍ਰਹਮ ਗਿਆਨ ਵਿੱਚ ਹੈ, ਭਾਸ਼ਾ ਨੀ ਬ੍ਰਹਮ ਗਿਆਨ ਵਾਲੀ ਹੈ, ਬੜੀਆਂ ਪਾਈਆਂ ਨੇ, ਬੜੀਆਂ ਤੇ ਖਾਣ ਵਾਲੀ ਚੀਜ਼ ਹੈ, ਵਿੱਚ ਕੱਕੜੀਆਂ ਜੋ ਪਾਤੀਆਂ, ਕੌੜੀਆਂ ਗੱਲਾਂ ਜੋ ਕਹਿਤੀਆਂ, ਕੌੜੀਆਂ ਕਹਿਤੀਆਂ ਨਾ ਭਗਤੀ ਭੈਂਸੇ ਵਾਲੀ, ਅੱਕ ਖਾਓ ਤਾਂ ਕੌੜੀ ਗੱਲ ਹੈ, ਉਹ ਐਡੇ ਬੰਦੇ ਨੇ ਗੁਰੂ ਬੰਦੇ ਨੇ ਲੋਕ, ਉਹਨਾਂ ਨੂੰ ਇਹਨੂੰ ਕਿਸੇ ਨੂੰ ਬੁੜਦ ਕਹਿਤਾ, ਕਿਸੇ ਨੂੰ ਕਹੂ ਕਹਿਤਾ, ਕਿਸੇ ਨੂੰ ਹਾਥੀ ਕਹਿਤਾ, ਤਪਾਤੀ ਅੱਕ ਦੀਆਂ ਤੋੜ ਕੇ ਕੁੱਕੜੀਆਂ ਵਿੱਚ ਤੇ ਬਾਕੀ ਘਿਓ ਵੀ ਪਾਇਆ ਮਸਾਲਾ ਵੀ ਪਾਇਆ ਬਾਕੀ ਸਾਰੀਆਂ ਚੀਜ਼ਾਂ ਡਿੱਗ ਪਾਈਆਂ ਨੇ ਉਹ ਜਿਹੜਾ ਵਿੱਚ ਆ ਪਾਤਾ ਨਾ ਕੌੜੀਆਂ ਗੱਲਾਂ ਇਹ ਗੱਲ ਬੇਮੇਲ ਜੀ ਹੋ ਗਈ ਕਹਿਣ ਵਿੱਚ ਹੁਣ ਹੋ ਗਈ ਜਿਹੜੀ ਹੋ ਗਈ ਜਿਹੜੀ ਨਿਕਲ ਗਈ ਤੁਰਕੀ ਬਾਣੀ ਆਈ ਜੈਸੀ ਮਾਂ ਪੇ ਖਸਮ ਕੀ ਬਾਣੀ ਦੈਸਲਾ ਕਰੀ ਕਹਿੰਦੇ ਜੈ ਜੀ ਹੁਣ ਰਾਜਾ ਰਾਮ ਨੇ ਪਕਾਈਆਂ ਪਰ ਮੈਂ ਨੀ ਪਕਾਈਆਂ ਰਾਜਾ ਰਾਮ ਕੱਕੜੀਆਂ ਬੜੇ ਬੋਲਿਆ ਰਾਜਾ ਰਾਮ ਨੇ ਕਹਾਈਆਂ ਨੇ ਮੈਂ ਨੀ ਕਹਾਈਆਂ ਪਤਾ ਨੀ ਕਿਉਂ ਕਹਾਤੀ ਆਪਣੀ ਗੱਲ ਨੀ ਕਰ ਰਿਹਾ ਮੈਂ ਕਹੀਆਂ ਦੇ ਆਪ ਮੈਂ ਖੁਦ ਹੈਰਾਨ ਹੈ ਕਿਉਂ ਕਹਾਤੀ ਕਹਿ ਕੇ ਹੈਰਾਨ ਹੈ ਆਪ ਕੀ ਕਹਿ ਗਿਆ ਕੀ ਕਹਿ ਗਿਆ ਰਾਜਾ ਰਾਮ ਨੇ ਕੀ ਕਹਾਤਾ ਮੈਂ ਕੱਕੜੀਆਂ ਬੜੇ ਪਕਾਏ ਕਿ ਬੂਝਣ ਵਾਲੇ ਖਾਏ ਪਰ ਕੋਈ ਬੂਝਣ ਵਾਲੇ ਨੂੰ ਖਾ ਵੀ ਜਾਊਗਾ ਔਰ ਉਹਨੂੰ ਲੱਭ ਵੀ ਕਰੂਗਾ ਉਹ ਇਹ ਜੋ ਵੀ ਕੁਛ ਲੱਭ ਲੂਗਾ ਬ੍ਰਹਮ ਗਿਆਨ ਜਿਹੜਾ ਇਸ ਬਜ਼ਾਰਤ ਨੂੰ ਬੁਝਲੂ ਉਹਨੂੰ ਬਹੁਤ ਕੁਛ ਮਿਲ ਜੂਗਾ ਮਿਲ ਗਿਆ ਨਾ ਨਾਨਕ ਨੂੰ ਬੁਝਲੀ ਨਾ ਨਾਨਕ ਨੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਣ ਫੇਰਨ ਸਿਰ ਉੜੁੜ ਰਾਵਾਂ ਝਾਟੇ ਬੁੱਝ ਕੇ ਦੱਸੀ ਹੈ ਨਾਨਕ ਨੇ ਵੀ ਆਹ ਗੱਲ ਪਹਿਲਾ ਬੰਦਾ ਗੁਰੂ ਨਾਨਕ ਹੈ ਜਿਹਨੇ ਇਹ ਗੱਲ ਬੁੱਝ ਕੇ ਦੱਸੀ ਹੈ ਭਗਤਾਂ ਨੇ ਬੁਝਲੀ ਹੋਊ ਚਾਹੇ ਦੂਜਿਆਂ ਨੇ ਵਿਰੋਧੀ ਵਿਆਖਿਆ ਨਹੀਂ ਕੀਤੀ ਇਸ ਵਕਤ ਦੀ ਉਹ ਕਹਿੰਦਾ ਕੋਈ ਨੀ ਜੋ ਕਬੀਰ ਨੇ ਕਹਿਤਾ ਠੀਕ ਹੈ ਉਸ ਵੇਲੇ ਲੋਕਾਂ ਨੂੰ ਦੱਸਦੀ ਹੋਣੀ ਗੱਲ ਆ ਸਮਝਾਤੀ ਹੋਊਗੀ ਗੱਲ ਆ ਜਦੋਂ ਗੱਲ ਲੁਪਤ ਹੋ ਜਾਵੇ ਇੱਕ ਵਾਰ ਫਿਰ ਦੁਬਾਰਾ ਦੱਸਣੀ ਔਖੀ ਹੋ ਜਾਂਦੀ ਉਸ ਵੇਲੇ ਤਾਂ ਗੱਲ ਪ੍ਰਚਲਿਤ ਹੋਊਗੀ ਗੱਲ ਕਿਹਨੂੰ ਕਹੀ ਹੋਈ ਹੁਣ ਗੱਲ ਪ੍ਰਚਲਿਤ ਹੈ ਨੀ ਹੁਣ ਗੱਲ ਨੀ ਪਤਾ ਕਿਹਨੂੰ ਕਹੀ ਹੈ ਕੀ ਕਹੀ ਹੋਈ ਹੈ ਕਿਨ ਬੁੱਝਣ ਹਾਰੇ ਕੋਈ ਬੁੱਝ ਲੂਗਾ ਜਿਹੜਾ ਇਸ ਨੂੰ ਸਮਝ ਲੂਗਾ ਉਹ ਖਾ ਲੂਗਾ ਉਹਦੇ ਵਾਸਤੇ ਗੁਣਕਾਰੀ ਵੀ ਨੇ ਗੁਣਕਾਰੀ ਵੀ ਹੁੰਦੀਆਂ ਨੇ ਚੀਜ਼ਾਂ ਜੇ ਕੌਣ ਤੁਗੇ ਨਹੀਂ ਬਿੱਠੇ ਤਾਂ ਗੁਣਕਾਰੀ ਵੀ ਹੈਗੇ ਨੇ ਇਹ ਠੀਕ ਹੈ ਬਿਸ ਹੈ ਜ਼ਹਿਰ ਹੈ ਪਰ ਗੁਣ ਉਹਦਾ ਆਪਣਾ ਗੁਣ ਹੈ ਗੁਣਕਾਰੀ ਉਹ ਵੀ ਹੈ ਜੇ ਮਿੱਠਾ ਮਿੱਠਾ ਗੁਣ ਉਹ ਜੋ ਦੁੱਖ ਵੀ ਨਿਕਲਦਾ
ਸ਼ੁਕਰ ਵੀ
ਜੇ ਮਨ ਜਾਣੇ ਸੂਲੀਆਂ ਸੋ ਕਿਉਂ ਮਿੱਠਾ ਜੇ ਮਿੱਠੇ ਦੇ ਦੁੱਖਾਂ ਦਾ ਪਤਾ ਹੋਵੇ ਨਾ ਵੀ ਮੂੰਹ ਮਿੱਠਾ ਹੈ ਕਪੜਾ ਕਪੜਾ ਕਿਉਂ ਖਾਈ ਜਾਵੇ ਕਿਉਂ ਵਧਾਉਂਦਾ ਮੂੰਹ ਨੂੰ ਜੇ ਪਤਾ ਹੁੰਦਾ ਵੀ ਮੂੰਹ ਦੁਖੀ ਕਰੂਗਾ ਤੈਨੂੰ ਵਧਾਉਂਦਾ ਕਿਉਂ ਇਹਦਾ ਆਦੀ ਕਿਉਂ ਬਣਦਾ ਕਪੜਾ ਕਪੜਾ ਖਾਈ ਗਿਆ ਮੂੰਹ ਨੂੰ
ਮਿੱਠਾ ਕਰਕੇ ਖਾਇਆ ਖਾਣਾ
ਹਾਂ ਹਾਂਜੀ
ਬੈਠਾ ਸਿੰਘ ਘਰ ਪਾਨ ਲਗਾਵੇ ਘੀਸ ਗਲੋਰੇ ਲਿਆਵੇ
ਇੱਕ ਉਹਦਾ ਵੀ ਗੁਰੂ ਹੈ ਕਹਾ ਨੱਚਣ ਵਾਲੇ ਦਾ ਜੋ ਉਹ ਬੁੜਾ ਹੋ ਗਿਆ ਨੱਚਦਾ ਨਹੀਂ ਹੈਗਾ ਉਹ ਪਰ ਉਹਨੂੰ ਇਸ਼ਾਰਾ ਕਰਦਾ ਸਾਰਿਆਂ ਦੇ ਕੰਟਰੋਲ ਉਹ ਕਰਦਾ ਬੈਠਾ ਉਹ ਜਦ ਦੇਖਦਾ ਵੀ ਆਵਾਜ਼ ਦਬ ਗਈ ਚੇਲੇ ਦੀ ਕਿਉਂਕਿ ਬਹੁਤੇ ਸਿਆਣੇ ਆਦਮੀ ਦੇ ਫਿਰ ਗਾ ਨਹੀਂ ਹੁੰਦਾ ਗਾਉਣੇ ਨਾਲ ਵੀ ਜ਼ੋਰ ਲੱਗਦਾ ਔਰ ਨੱਚਣਾ ਗਾਉਣਾ ਦੋ ਕੰਮ ਕਰਦੇ ਤੇ ਇਕੱਠੇ ਦੇ ਦੋ ਕੰਮ ਉਹ ਬੈਠਾ ਥੱਲੇ ਵੀ ਇਹਦਾ ਆਵਾਜ਼ ਦਬਦੀ ਹੈ ਜਦ ਉਹਨੂੰ ਪਾਨ ਲਾ ਕੇ ਦਿੰਦਾ ਕੋਈ ਚੀਜ਼ ਵਿੱਚ ਵੀ ਇਹਦਾ ਬੋਲ ਦਬਦਾ ਛੋਟਾ ਜਿਹਾ ਜਵਾਕ ਰੱਖਿਆ ਹੈ ਉਹਨੂੰ ਪਾਨ ਲਾ ਕੇ ਦੇ ਦਿੰਦਾ ਵੀ ਉਹਨੂੰ ਦਿਆ ਉਹ ਛੋਟਾ ਕਰਕੇ ਉਹ ਡਿਸਟਰਬ ਨਹੀਂ ਕਰਦਾ ਲੋਕਾਂ ਨੂੰ ਵਿੱਚ ਉਹ ਉਹਨੂੰ ਪਾਨ ਦੀ ਗਲੋਰੀ ਦੇ ਆਉਂਦਾ ਉਹ ਮੂੰਹ ਚ ਪਾ ਲੈਂਦਾ ਉਹਦਾ ਆਵਾਜ਼ ਜਿਹੜਾ ਹੈਗਾ ਫੜਦਾ ਨਹੀਂ ਫੜਨ ਤੇ ਵੱਜਦਾ ਉਹ ਸਿੰਘ ਹੈ ਸਿੰਘ ਤਾਂ ਕਿਹਾ ਗਿਆਨ ਉਹਦੇ ਕੋਲ ਜ਼ਿਆਦਾ ਹੈ ਉਹ ਆਪਣੇ ਆਪ ਨੂੰ ਸਿੱਧ ਤਾਂ ਕਹਿੰਦਾ ਬ੍ਰਹਮ ਗਿਆਨੀ ਮੰਨਦਾ ਆਪਣੇ ਆਪ ਨੂੰ ਉਹ ਸਿੰਘ ਦੀ ਸਵਾਰੀ ਹੈ ਨਾ ਚੱਡੀ ਦੀ ਪੂਰਾ ਗਿਆਨ ਉਹ ਮੰਨਦਾ ਗਿਆਨ ਉਹ ਹੈ ਵੀ ਗੁਰੂ ਹੈ ਨਾ ਸਾਰਿਆਂ ਦਾ ਉਹ ਸਿੰਘ
ਹਾਂ ਬੈਠ ਸਿੰਘ ਘਰ ਪਾਨ ਲਗਾਵੇ ਘੀਸ ਗਲੋਰੇ ਲਿਆਵੇ
ਉਹ ਆਪ ਬੈਠਾ ਜਿਹੜਾ ਸਾਰਿਆਂ ਦਾ ਗੁਰੂ ਹੈ ਇਹ ਇਹਨਾਂ ਦਾ ਸਾਰਿਆਂ ਦਾ ਉੱਪਰ ਹੈ ਉਹ ਬੈਠਾ ਉਹ ਗਲੋਰੀ ਲਾ ਕੇ ਦਿੰਦਾ ਉਹਨੂੰ ਉਹ ਛੋਟਾ ਜਿਹਾ ਜਵਾਕ ਉਹਨੂੰ ਫੜਾਇਆ ਹੁੰਦਾ ਜਾ ਕੇ ਮਲਕ ਦੇ ਕੇ
ਘਰ ਘਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਵਜਾਵੇ
ਇਹ ਘਰ ਘਰ ਗਾਉਂਦੇ ਨੇ ਕੋਈ ਘਰ ਵਾਲਾ ਜਿਵੇਂ ਜਗਰਾਤੇ ਕਰਾਉਂਦੇ ਨੇ ਵੀ ਅਸੀਂ ਕਰਾਉਣੇ ਉਹਨੇ ਕਰਾਉਣੇ ਫਿਰ ਲੋਕ ਸਿਫਾਰਸ਼ਾਂ ਹੁੰਦੀਆਂ ਨੇ ਲੋਕ ਕਹਿੰਦੇ ਨੇ ਇੱਕ ਦੂਏ ਨੂੰ ਏਜੰਟ ਹੁੰਦੇ ਨੇ ਉਹਨੇ ਵੀ ਕਰਾਓ ਐ ਉਹ ਵੀ ਕਰਦੇ ਨੇ ਆਪਣੇ ਚੇਲਿਆਂ ਨੂੰ ਵੀ ਤੁਹਾਡੇ ਭਾਈ ਬੁੱਗਣਾ ਹੋਇਆ ਬੁੱਢਾ ਹੋਇਆ ਤੁਸੀਂ ਕਰਾਓ ਸਮਝਿਆ ਜੀ ਸਾਡਾ ਇਹ ਕੀਰਤਨ ਕਥਾ ਜੋ ਵੀ ਕੁਛ ਕਹਿੰਦੇ ਹੁੰਦੇ ਨੇ, ਅਖਾੜਾ ਜੋ ਵੀ ਕੁਛ ਕਹਿੰਦੇ ਨੇ ਵੀ ਤੁਸੀਂ ਇਹ ਕਰਵਾਓ, ਉਹ ਮਸ਼ਵਰੇ ਕਰਦੇ ਨੇ, ਕੁਸਲ ਪੁਸਲ ਕਰਦੇ ਨੇ ਨਾ, ਘਰ ਘਰ ਬੁਸਰੀ
ਮੰਗਲ ਗਾਵੇ,
ਮੰਗਲ ਗਾਵੇ
ਕਛੂਆ ਸੰਖ ਬਜਾਵੇ,
ਇਹੀ ਮੰਗਲ ਹੈ, ਇਹੀ ਮੰਗਲ ਕੌਣ ਹੈ ਉਸ ਵੇਲੇ ਦਾ, ਉਸ ਵੇਲੇ ਦਾ ਇਹੀ ਧਰਮ ਲੋਕਾਂ ਦੇ, ਜਿਵੇਂ ਉਹਨਾਂ ਜਗਰਾਤੇ ਕਰਾਉਂਦੇ ਨੇ, ਆਪਣੇ ਘਰ ਪਾਠ ਕਰਾ ਲੈਂਦਾ, ਕੋਈ ਕ੍ਰਿਸ਼ਨ ਦਰਬਾਰ ਕਰਾ ਲੈਂਦਾ, ਕੋਈ ਕੁਛ ਕੋਈ ਸੁਖਣੀ ਦਾ ਪਾਠ ਕਰਾ ਲੈਂਦਾ, ਇਹੋ ਜਿਹਾ ਕੁਛ ਹੁੰਦਾ ਸਾਡੇ ਧਰਮ ਚ, ਉਸ ਲਈ ਮੰਗਲ ਗਾਵੇ।
ਬਸ ਕੋ ਪੂਤ ਵਿਆਹਣ ਚੱਲਿਆ, ਸੋਹਣੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਵੇਦੀ, ਸੱਸੇ ਸਿੰਘ ਗੁਣ ਗਾਏ,
ਸੱਸਾ ਸਿੰਘ ਗੁਣ ਗਾਏ।
ਬਸ ਕੋ ਪੂਤ ਵਿਆਹਣ ਚੱਲਿਆ, ਸੋਹਣੇ ਮੰਡਪ ਛਾਏ,
ਸੋਹਣੇ ਮੰਡਪ ਛਾਏ, ਬਸ ਕੋ ਪੂਤ ਵਿਆਹਣ ਚੱਲਿਆ, ਕਿਸੇ ਦੇ ਵਿਆਹ ਫਤ ਕੀਤਾ ਵਿਆਹ ਨੂੰ। ਇਹ ਜਿਹੜੇ ਚੇਲੇ ਹੁੰਦੇ ਨੇ, ਇਹ ਜਿਹੜੇ ਗੁਰੂ ਹੁੰਦੇ ਨੇ, ਇਹਨਾਂ ਇੱਕ ਪੰਥ ਸਮਝਦੇ ਨੇ, ਜਿਵੇਂ ਆਪਾਂ ਵੀ ਸਮਝਦੇ ਹਾਂ। ਸਿੱਖਾਂ ਦਾ ਜਿਹੜਾ ਹੈ, ਜਿਹਦਾ ਇੱਕ ਮਾਂ ਪਿਓ ਹੈ, ਇੱਕ ਮੱਤ ਹੈ, ਉਹ ਇੱਕੋ ਬੰਸ ਹੁੰਦਾ। ਆਪਣੀ ਜਿਹੜੀ ਹੈ ਬੰਸ, ਉਹਨੂੰ ਡਬੋਣਾ, ਆਪਣੀ ਬੰਸ ਤਾਂ ਵੈਸੇ ਇੱਕੋ ਬਣੀ ਹੈ ਸਾਰੇ ਸੰਸਾਰ ਦੀ ਕਬੀਲ ਨੇ। ਕਹਿੰਦਾ ਵੀ ਜਿਹੜਾ ਕਬੀਰ ਹੈ, ਬੁੱਢਾ ਬੰਸ ਕਬੀਰ ਕਾ ਉਪਜਿਆ ਪੂਤ ਕਮਾਲ, ਪਰ ਇਹ ਅਲੱਗ ਅਲੱਗ ਧਰਮ ਵਾਲੇ ਅਲੱਗ ਅਲੱਗ ਬੰਸ ਆਪਣੀ ਬੰਦੇ, ਜਿਹੜਾ ਸਾਨੂੰ ਮਨ, ਜਿਵੇਂ ਰਾਧਾ ਸਵਾਮੀ, ਸਾਰੀ ਰਾਧਾ ਸਵਾਮੀ ਨੇ ਇੱਕ ਬੰਸ ਹੋ ਗਈ ਹੈ, ਠੀਕ ਹੈ। ਐ ਉਹ ਆਪਣੀ ਬੰਸ, ਬੰਸ ਕੋ ਪੂਤ ਵਿਆਹ ਹੁਣ ਚੱਲਿਆ, ਹਾਂ
ਸੋਹਣੇ ਮੰਡਪ,
ਸੋਹਣੇ ਮੰਡਪ ਛਾਏ, ਬੰਸ ਦੇ ਪੁੱਤਾਂ ਦਾ ਵਿਆਹ ਹੁੰਦਾ ਜਦੋਂ ਮੰਡਪ ਬਣਾਉਂਦੇ ਨੀ ਸਜਾ ਕੇ, ਜਿੱਥੇ ਉਹ ਫੇਰੇ ਕਰਾਉਂਦੇ ਨੇ, ਹਾਂ।
ਰੂਪ ਕੰਨਿਆ ਸੁੰਦਰ ਵੇਦੀ, ਸੱਸੇ ਸਿੰਘ ਗੁਣ ਗਾਏ,
ਰੂਪ ਕੰਨਿਆ, ਕੰਨਿਆ ਦਾ ਰੂਪ ਦਾ ਗੁਣਗਾਨ ਕਰਨਾ, ਬੰਸ ਉਹਦੇ ਸਿਹਰੇ ਦਾ ਗਾਉਣਾ, ਸਿਹਰਾ ਕਿਹਾ ਜਾ ਕੌਣ ਚੱਲਿਆ, ਉਹਦੇ ਬੰਸ ਦਾ ਕਹਿਣਾ ਵੀ ਫਲਾਨੇ ਦਾ ਪੁੱਤ ਹੈ, ਫਲਾਨੇ ਦਾ ਪੁੱਤ ਹੈ, ਉਹਦਾ ਹੀ ਕਵਿਤਾ ਬਣਾ ਕੇ ਗਾਉਣੀ, ਉਹਦਾ ਹੀ ਉਹਨਾਂ ਦੇ ਬੰਸ ਦਾ ਹੀ ਗੁਣਗਾਨ ਕਰਦੇ ਨੇ ਫਿਰ ਇਹ, ਉਸ ਵੇਲੇ ਜਿਹੜੀ ਬੰਸ ਦਾ ਪੁੱਤ ਵਿਆਹੁਣ ਚੱਲਿਆ, ਉਸ ਬੰਸ ਦਾ ਗੁਣ, ਪਰਮੇਸ਼ਰ ਦਾ ਗੁਣਗਾਨ ਕੋਈ ਨੀ ਕਰ ਲਿਆ, ਕਹਿਣ ਦਾ ਹੁੰਦਾ ਪਰਮੇਸ਼ਰ ਦੀ ਕੋਈ ਗੱਲ ਨੀ ਹੈ। ਜਿਹੜੀ ਬੰਸ ਦਾ ਪੁੱਤ ਵਿਆਹੁਣ ਚੱਲਿਆ, ਉਸ ਬੰਸ ਦੇ ਦਾਦੇ ਬਾਬਿਆਂ ਦਾ ਪਿੱਛੇ ਦਾ ਗੁਣਗਾਨ ਕਰਦੇ ਨੇ, ਇਹਦਾ ਬਾਬਾ ਐਸਾ ਹੁੰਦਾ ਸੀ, ਇਹਦਾ ਦਾਦਾ ਐਸਾ ਹੁੰਦਾ ਸੀ, ਫਿਰ ਉਹਨਾਂ ਦੇ ਮੰਡਪ ਕਹੇ ਜਿਹੇ ਸਿਆਏ ਨੇ, ਉਹਦੇ ਸਿਹਰੇ ਗਾਉਣੇ, ਉਹਦੇ ਮੰਡਪ ਗਾਉਣੇ, ਉਹਦੀ ਵਡਿਆਈ ਕਰੀ ਜਾਣੀ, ਜਾਂ ਫਿਰ ਉਹ ਜਿਹੜੀ ਕੰਨਿਆਂ ਦਾ ਵਿਆਹ ਹੈ ਉਹਦਾ ਗੁਣਗਾਇਨ ਕਰਨਾ, ਉਹਦਾ ਰੂਪ ਕਥਨ ਕਰਨਾ, ਆਹ ਉਹਨਾਂ ਦੀ ਗੱਲ ਹੁੰਦੀ ਸੀ, ਆਹ ਵਿਸ਼ਾ ਹੁੰਦਾ ਸੀ ਗਾਉਣ ਦਾ, ਗਾਉਣ ਦਾ ਵਿਸ਼ਾ ਇਹ ਹੁੰਦਾ ਸੀ, ਜੇ ਵਿਆਹ ਇਹਦਾ ਇਹੋ ਜਿਹਾ ਵਿਸ਼ਾ ਹੁੰਦਾ ਸੀ, ਜੇ ਜਨਮ ਤਾਂ ਉਹੋ ਜਿਹਾ ਵਿਸ਼ਾ ਹੁੰਦਾ ਸੀ। ਹਾਂਜੀ,
ਕਹਿਤ ਕਬੀਰ ਸੁਣੋ ਰਹੇ ਸੰਤੋ, ਕੀਟੀ ਪਰਬਤ ਖਾਇਆ, ਕਛੂਆ ਕਹੇ ਅੰਗਾਰ ਪੀ ਲੋਰੋਂ, ਲੋਕੀ ਸ਼ਬਦ ਸੁਣਾਇਆ।
ਕਹਿੰਦੇ ਕਬੀਰ ਕਹਿੰਦਾ ਮੈਂ ਕੀ ਦੱਸਾਂ, ਇੱਦਾਂ ਜਿਹੜੀ ਕੀਟੀ ਹੈ ਨਾ, ਕੀੜੀ ਹੈ, ਉਹ ਕਹਿੰਦੀ ਮੈਂ ਪਹਾੜ ਖਾ ਲਿਆ,
ਕੀਟੀ ਪਰਬਤ ਖਾਇਆ,
ਕੀੜੀ ਕਹੇ ਮੈਂ ਪਹਾੜ ਖਾ ਲਿਆ, ਜਿੰਨਾ ਇਹ ਸੱਚ ਹੈ, ਇੰਨੀ ਇਹ ਗੱਲ ਸੱਚ ਹੈ ਵੀ ਉਹ ਜਿਹੜਾ ਅਸੀਂ ਸਿੱਧ ਹੈ ਜਿਹੜਾ ਕਹਿੰਦਾ ਮੈਂ ਗਿਆਨਵਾਨ, ਇਹਨਾਂ ਦੇ ਗਿਆਨੀ ਹੋਣਾ, ਧਾਰਮਿਕ ਹੋਣਾ ਏਡਾ ਹੀ ਬੜਾ ਝੂਠ ਹੈ ਜਿੰਨਾ ਕੀੜੀ ਦਾ ਪਰਬਤ ਖਾਣਾ ਝੂਠ ਹੈ। ਜੇ ਕੋਈ ਕਹੇ ਵੀ ਕੀੜੀ ਪਰਬਤ ਖਾ ਗਈ ਭੱਜ ਗਈ,
ਕਛੂਆ ਕਹੇ ਅੰਗਾਰ ਵੀ ਲੋਰੂ,
ਕੀੜੀ ਪਰਬਤ ਖਾ ਗਈ, ਮੁੱਝ ਨੀ ਲੱਗ ਭੱਜੀ,
ਖਾ ਗਈ
ਯਾਰ ਭੱਜ ਗਈ, ਜਿੱਡਾ ਬੜਾ ਇਹ ਝੂਠ ਹੈ, ਏਡਾ ਹੀ ਬੜਾ ਇਹ ਝੂਠ ਹੈ ਕਿ ਉਹ ਧਾਰਮਿਕ ਲੋਕ ਨੇ, ਧਰਮ ਦੀ ਗੱਲ ਕਰਦੇ, ਧਰਮ ਦੀ ਕੋਈ ਗੱਲ ਹੀ ਨੀ ਕਰ ਰਿਹਾ, ਅਕਲ ਕੀੜੀ ਜਿੰਨੀ ਹੈ ਬਣੇ ਫਿਰਦੇ ਨੇ ਬ੍ਰਹਮ ਗਿਆਨੀ, ਕਹਿਣ ਦਾ ਮਤਲਬ ਇਹ ਬ੍ਰਹਮ ਗਿਆਨ ਕੱਢਾ ਧਰ ਉੱਪਰ ਅਕਾਸ਼ ਹੈ, ਪਹਾੜ ਹੈ, ਇਹ ਕੀ ਹੈ, ਕੀਟ ਨੇ, ਕੀੜੇ ਨੇ, ਕੀੜੇ ਆਦਮੀ, ਬੁੱਧੀ ਕੀੜੀ ਜਿੰਨੀ ਹੈ, ਇਹਦਾ ਆਕਾਰ ਕੀੜੀ ਜਿੰਨਾ, ਕਹਿੰਦਾ ਮੈਂ ਪਹਾੜ ਖਾ ਲਿਆ, ਬ੍ਰਹਮ ਗਿਆਨੀ ਹੋ, ਸਿੰਘ ਨਾਉ ਰੱਖ ਲਿਆ ਨਾ, ਹਾਂ ਕਛੂਆ ਕਹੇ ਅੰਗਾਰ ਵੀ ਲੋੜੂ,
ਲੋਕੀ ਸ਼ਬਦ ਸੁਣਾਇਆ,
ਲੋਕੀ ਸ਼ਬਦ ਸੁਣਾਇਆ, ਫਿਰ ਕੀ ਕਹਿੰਦਾ, ਉਹਦਾ ਬੈਠਾ ਸਿੰਘ, ਉਹ ਕਹਿੰਦਾ ਲਿਆਓ ਹੁਣ ਕੋਲੇ ਲਿਆਓ, ਬਾਅਦ ਚ ਕੋਲੇ ਵਿਛਾ ਦਿੰਦਾ, ਬੈਠ ਕੇ ਕੋਲਿਆਂ ਦੇ ਤੁਰ ਕੇ ਰੁਕਦਾ, ਬਸ ਆਹ ਉਹਨਾਂ ਦੀ ਜ਼ਿਆਦਾ ਪ੍ਰਭਾਵ ਪਾਉਣ ਵਾਲੀ ਗੱਲ ਹੈ, ਕਛੂਆ ਕਹਿਣਾ ਹਜ਼ਾਰ ਵੀ ਲੋੜ ਨੂੰ ਕਛੂਆ ਨਾ ਬੈਠਾ ਹੀ ਰਹਿੰਦਾ ਨਾ ਉੱਠਦਾ ਨਹੀਂ ਨਾ ਕੋਲੇ ਵਿਛਾ ਦਿੰਦੇ ਨੇ।